Thank you. सुनना बताया है, मैंने शुक्ला किया है बाकी इतना कुछ और जो है उसमें भी शुक्ला करो पाने अज टाइम पहले ना ज्यादा हो गया एडा कारण उसके भी तेरा बहुत सी बड़ी इतराफ रह गई हो क्यों गल उसे तेरी चले जिमें हुक्म हो सकता उन्ना शायद पिछों अपन होर लग जाए हम सारी संगत द्वारा अपनी स्नान सफला करने की पहले दास बोले फिर ऐसे सारे भाई तीसरे पास सभी देंगे बोलने के thank you.
Thank you. Thank you.
तो हम सरड़ी निरसी मैं देवाना पया अति सरकाशा दर्शन की तू मैं दर मांगो नीता नी किसी आद गुरु बाबा जी ने बार बार शब्द का उच्चारण किया मर्दाने ने रबाब बजाया छब्बी समाप्ति तो बाद गुरु बाबा जी उठ खड़े कहने के मर्दानियां चल तेन बस्ती भी विखा देने पुजार से बस्ती का मुकाबला कर लेने गुरु जी अगे आई वाला ते मर्दाना पिछे बारिश पैन करके रस्ते खराब सन उन्होंने समय साढ़े देश के भी सड़क वगैरह कोई नहीं सन जंगलात बहुते होंगे कितने चिकड़ आ जाता कितने साफ रस्ता आ जाता और इसी तरह गुरु बाबा जी शाम तक चले सामने एक नगर नजर आया जो कि सारा ही ठगा है हफ्ते ही तक ठग सन गुरु जी उस वल तक के कहने मरदाने तेनों बस्ती दिखाने तू बस्तियां पसंद करना है बस्ती देख लेंगे तो उजाड़ का मुकाबला भी कर लेंगे यूं हासरस विच गुरु जी गल्लां करते थे जदों पिंड विच पहुंचे उत्थे कुछ मुखी मुखी ठग अगे बैठे देखे उन्हां आप जी दे चेहरे तो अनुमान लगाया भी ये जो तीन मुसाफर हैं इन्हां पास सामान तां कुछ बहुता नजर नहीं आउंदा पर चेहरे उत्तर बड़ी रौनक है प्रतीत हुंदा इन्हां दे पास गुजे हीरे लाल द्वारा होंगे धन बहुत होना है बहुत खुशी है भी अज बड़े चंगे मालदार आदमी सन टकरे ये सब इन्हां दुखों के काबू करना जेड़ा उन्हों का कम से अगे वे गुरु जी ने भाई वाले मरदाने एक बैठक में ले जा दिखाया गुरु जी चरण से सज गए भाई बाला मरदाना हजूर के चरणों में बैठ गए उन्हें कहा महाराज दसो इनान करना है ठंडे पानी नाल या गर्म नाल गुरु जी कह लगे इनान वगैरह नहीं करना फिर कहने दसो छको बेटी दूध छकना है या कि जल पानी गुरु जी कहने छकना भी कुछ नहीं है क्यों भी जवान मिल गया इसी तरह क्योंकि सूर्य छिप चुका है अंधेरा होने लगा उन्होंने आगे अर्ज की थी भोजन भी तैयार है हुक्म हो गए थे हाजिर करिए नहीं भोजन शाल भी चल के छको गुरु जी ने भोजन भी जवाब दे दिता ये सुन के मरदाना जो चले गए कहलगा महाराज मैंने तो डाढ़ी भुख लगी हुई है अगर आपने कुछ नहीं छकना है आपकी रजा पर मैंने तो कुछ न कुछ छकने वास्ते मिल जाना चाहिए गुरु जी कहने मरदाने ये पिंड है ठगा का इन्होंने चिपी साढ़े चेहरे देख के अनुमान है इन्हों पास बहुत गुजा धन है जो इन्हों का कम है जिहड़ा आदमी इन्होंने काबू आया उसने खत्म किया तो उसका धन मान लुट लिया इसी तरह साढ़े नाल भी करना चाहते जिहड़ी चीज सानू देंगे जहर मिला है इशान वास्ते पानी देंगे जहर मिला के खान पीन कुछ देंगे जहर मिला के अगर तेरी इच्छा है कि खान पीन दे मंगवा देने पर गल यही जी है ये सुन के मरदाना डर गए कहीं महाराज जेकर यह जी गल तो मैं कुछ नहीं खाना चाहिए कहने गल यही जी तो करतार देने देखे चाहे जिस वास्ते करतार सानू इत्थे लाया है वो कम उसने करवाना यह शासन वो बाहर जाके हैरान होंगे देशा की गल है अगे जो मुसाफर आंदा सी जिहड़ी चीज खाण देनी खा लेनी पीण वास्ते देनी पी लेनी हर वस्तु ने अंगीकार कर लेंदा सी पर मुसाफर अजीब हम किसी वस्तु ने अंगीकार नहीं करते तो एक उन्होंने कहने लगा देखते तो कोई सरकार दे सुनी कोई खुशी है कोई शिकायत भी जीते हैं ਦੂਜਾ ਕਿਵੇਂ ਨਾ ਭਾਵੇਂ ਕੁਛ ਵੀ ਹੈ, ਇਹ ਤਾਂ ਦੇਖੋ ਨਾ ਕਿਵੇਂ ਲਮਕਦੇ ਹਨ। ਇਹਨਾਂ ਪਾਸ ਥੋੜਾ ਜਿਹਾ ਧਨ ਨਹੀਂ, ਧਨ ਬਹੁਤ ਹੈ, ਭਾਵੇਂ ਦੂਜਾ ਹੋਵੇ। ਇਸ ਕਰਕੇ ਜੇ ਉਹਨੇ ਕਾਬੂ ਆਉਂਦੇ ਆਪਾਂ ਦੂਸਰਾ ਇਲਾਜ ਵੀ ਜਾਣਦੇ ਹਾਂ। ਇਹਨਾਂ ਨਸ਼ਿਆਂ ਨਾਲ ਲੂਟ ਕੇ ਖਤਮ ਕਰੋ ਔਰ ਇਹਨਾਂ ਦਾ ਜੋ ਧਨ ਹੈ ਉਹ ਆਪਣੇ ਕਾਬੂ ਕਰੋ। ਇਹਨੂੰ ਵਿਚਾਰ ਕਰਦੇ ਨਵੇਂ ਨਵੇਂ ਮੁੰਡਿਆਂ ਨੂੰ ਉਹਨਾਂ ਕਿਹਾ ਤਕੜੇ ਹੋ ਬੱਚੇ ਤਿਆਰ ਕਰੋ। ਹੁਣ ਪਹਿਰ ਕੁਰਾਕ ਜ਼ਰੂਰ ਚੁੱਕੀ ਸੀ, ਹੁਣ ਬਾਬਾ ਜੀ ਭਾਈ ਮਰਦਾਨੇ ਕਹਿਣ ਲੱਗੇ ਮਰਦਾਨੇ ਆ ਪੁਨਰਵਾਸ ਛੇੜ ਲਾ। ਮਰਦਾਨੇ ਨੇ ਅਨੁਵਾਦ ਉਠਾਇਆ, ਗੁਰੂ ਜੀ ਨੇ ਉੱਚੀ ਸੁਰ ਵਿੱਚ ਸ਼ਬਦ ਦਾ ਉਚਾਰਨ ਕੀਤਾ। ਪਿੰਡਾਂ ਸ਼ਹਿਰਾਂ ਵਿੱਚ ਹਰ ਕਿਸਮ ਦੇ ਲੋਕ ਵਸਿਆ ਕਰਦੇ ਹਨ। ਇਸੀ ਤਰ੍ਹਾਂ ਜਿਸ਼ੂ ਰੂਪੀ ਇੱਕ ਨਗਰੀ ਹੈ, ਇਹਦੇ ਵਿੱਚ ਅਰਬ ਵੀ ਵਸਦਾ ਹੈ, ਦੇਵਤਾ ਵੀ ਵਸਦੇ ਹਨ, ਚੋਰ ਵੀ ਵਸਦੇ, ਠੱਗ ਵੀ ਵਸਦੇ ਹਨ। ਦੇਵੀ ਗੁਣ ਦੇਵਤਾ ਚੋਰ ਜਿਨ੍ਹਾਂ ਦੀ ਗੱਲ ਗੁਰੂ ਜੀ ਕਹਿੰਦੇ ਇੱਕ ਨਗਰੀ ਪੰਚ ਚੋਰ ਵਸੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੇ ਮਨਮੁਖ ਨੇ ਜੂਝੇ ਕਿਸੇ ਅੱਗੇ ਕਰੇ ਪੁਕਾਰ। ਕਾਇਆ ਨਗਰੀ ਪੰਚ ਚੋਰ ਵਸੀਏ ਮਰਦਿਤ ਚੋਰੀ ਧਾਵੇ ਤ੍ਰੈ ਦਸਮਾਨ ਰੱਖੇ ਜੋ ਨਾਨਕ ਮੁਰਖ ਮੁਖ ਸੋ ਪਾਰ। ਸਰੀਰ ਦੀ ਨਗਰੀ ਦੇ ਵਿੱਚ ਪੰਜ ਚੋਰ ਕਾਮ ਕ੍ਰੋਧ ਮੋਹ ਅਹੰਕਾਰ ਵਸਦੇ ਹਨ। ਇਸਦੇ ਆਤਮ ਧਨ ਨੂੰ ਲੁੱਟ ਕੇ ਇਸਨੂੰ ਕੰਗਾਲ ਕਰ ਦਿੱਤਾ ਹੋਇਆ ਹੈ।
ਪੰਜਾ ਚੋਰਾਂ ਨੇ ਪਿਆਰ ਖਰੀਦੇ
सर्वन सोय सुन निंद विचार रसना सोई लो मीठे सा मन सोया माया विस्मा सजू सहेली अपने रसमाती ग्रह अपने की खबर न जाती सुनहार पंच बटवारे सुने नगर परे ठगिया उलते राखे बाप न माई उलते राखे नीत न पाई दर्द सियान अपना ओए रहते साध संगे दुष्वस होते कर कृपा में सारी पान संतन धूल सर्वधान शांत पूंजी सतगुरु से नाम की जागे पापम के हम सो जागे जिस पर कृपा के पूंजी सावधान चोरा ने आत्म धन लुट के इस जीव को कंगाल कर दिखता है इसी तरह ही पंज ठग दसे हैं रूप राज जात जो मान पंजे ये भी इसमें आत्म संतों को रोक दे है रूप मत बिचंदा होया ये रब दे नेड़े नहीं जाता राज मत भी अंधा होया परमेश्वर नु भुलाउंदा है रूप राज जात चंगी जात दे अभिमान भी रब नु भुलाउंदा है जो मन जानी की लहरी भी मुंडे ने पूरी सुखा माल धन मन भी अंधा हो जाए ये पंजे ठग मन इस दे आत्म धन लुट रहे हैं रूप राज जात जो मन माल पंजे ठग तू ही ठगी जग ठग गया कि मैंने रखी लज सिर दे छुड़वाड़े हो वे कीना ठगिया
Yeah.
ईश्वर विच शब्द का उच्चारण किया, मर्दाने ने रवान बजाया, ये शब्दी आवाज सारे पिंड विच पहुंची, क्योंकि छोटा जा पिंड सी, सबने कन्ना विच पई, उसने ऐसा असर किया, सब ने सुसरी आंगो नीर आ जाने, जो गोंदा गुंदे सन इन्हों रस्सिया लोग के खत्म करो, इन्हों पास दूजा थना है अपने काबू करो, सब नींद आ जाती है, समा त्रिया जा रहा है, अद्धी रात गुजर गई, अखीर वो वक्त हो आया जरा रेंदे प्यारे में जागरण का वक्त, उठ के स्नान करके वहरू भी जुड़न का समा है, चौथे पैर सुबह सुरते उपजे चाहो, तिना दरायों सो दोस्ती मनमुख सच्चा, वो वक्त हो आया जिस वक्त उठ के रहते प्यारे स्नान आदि करके आलसीए कलयुग के जुलड़ नूं परां सिट के वहिगुरु दे ध्यान मगन हुंदे हन, जन्म जन्म मात्रा बंधना नूं कटदे हन, उसकी बापती दसे जे उस वक्त उठ के स्नान करके खजन करते हैं उनकी फल मिलता है, हजूर फरमाते हैं सिमत पर भी अपना मन स्नान सिमर पर अपना मन तन भय अरोगा कोट बिजन नाथे पुरुषन उल्टे भले संजोगा अमृत पहले उठ के स्नान करके भजन करन दा फल मन और तन दोनों किसने रोगा की निवृत्ति है, जिसे इंसान तन करके रोगी है, मन करके भी रोगी है, मन दे रोग तन दे रोग ज्यादा दुखदायी और खतरनाक है, बल्कि अगले जन्म का हेतु भी मन दे रोग ही है। अगर मन दे रोग हट जाए तन दे रोग ये वास्ते कोई खास दुखदायी नहीं होंगे। अमृत स्नान करके भजन करने का था, तन और मन दोनों किस्म रोगों की निवृत्ति, और तीसरा फल इंसान दे बुरे लेख हट के चंगी चंगी किस्मत बन गई। ये फल है वो वक्त तो आया जिस वक्त जागरण की ताकीद गुरु जी ने विश्वास से की थी। सही में कहने लगे भाई बाला मरदाना स्नान का वक्त हो गया, मुना अर्ज की मेरी मौज हो गया, चलो उठे बाद पिंडा ने नेड़े नेड़े खूह होंगे से उठे पहुंच के आपके पास हमेशा ही गड़बड़ डोरी आवे तो हों ही सी। स्नान सोदया स्नान सोच के गुरु जी फिर अपने आसन पे आ सजे, विकी संकोच के सारे संसार विचों शरीर विचों वैसे जो आनंद सागर है उसने भी जोड़ के तद्रूप कर दिया। समाधिष्ट हो जाते हैं भाई बाला ते मर्दाना भी अपने ख्याल चरण का ध्यान करके श्वास श्वास सिमरन करना शुरू कर देंगे। यह समा तुलया जा रहा है। मर्दाने ने हुक्म श्री गुरु बाबे का भावे शहर है भावे कोई पिंड है भावे उजाड़ है भावे कोई स्रोता है भावे नहीं है, पर तू रोज अमृत वे श्री आशा जी की वारदा की तेरी कल्याण का साधन यही शासन कलयुग हरि कीर्तन समाधि है किस व्यक्ति का समाधि जितनी जल्दी मन हरि कीर्तन जुड़ता है इतना जल्दी सिमरन नहीं जुड़ता। सिमरन के वास्ते कुछ अभ्यास करने की लोड़ है, पर कीर्तन शौक होना चाहिए बड़ी जल्दी मन जुड़ जाता है। चितदा हो पास रूप के हरि जस जुड़ जाने का नाम ही समाधि है चित व्यक्ति समाधि। इन्हों कलयुग गुरु जी कीर्तन मन की एकाग्रता का बड़ा साधन दसते हैं।
कीर्तन प्रधाना कलयुग Thank you.
ਨੂੰ ਪ੍ਰਧਾਨ ਗੁਰੂ ਨੂੰ ਜਪੀਏ ਲਾਇਕ ਹਨ ਆਪ ਕਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਛਿਓ ਜਾਏ ਨਾ ਕਲਯੁਗ ਦੇ ਵਿੱਚ ਜਲਦੀ ਮਨ ਨੂੰ ਇਕਾਗਰ ਕਰਨ ਦਾ ਸਾਧਨ ਹਰੀ ਕੀਰਤਨ ਨਿਸ਼ਕਾਮ ਨਿਰਮਾਣ ਨਿਰਵਾਣ ਕੀਰਤਨ ਮਨ ਦੀ ਇਕਾਗਰਤਾ ਦੁਆਰਾ ਕੀਤੀਆਂ ਆਪ ਵੀ ਤਰਦਾ ਹੈ ਕੁਲਾਂ ਨੂੰ ਵੀ ਤਾਰਦਾ ਹੈ ਰੱਬ ਦੀ ਦਰਗਾਹ ਵਿੱਚ ਸਤਿਕਾਰ ਸਹਿਤ ਜਾਂਦਾ ਹੈ। ਇਹ ਮਰਦਾਨੇ ਨੂੰ ਹੁਕਮ ਸੀ ਭਾਵੇਂ ਕੋਈ ਬਸਤੀ ਹੈ ਸ਼ਹਿਰ ਹੈ ਕੋਈ ਸਰੋਤ ਹੈ ਜਾਂ ਨਹੀਂ ਹੈ ਤੂੰ ਰੋਜ਼ ਆਸਾ ਜੀ ਦੀ ਵਾਰ ਜੋ ਸਾਰੀਆਂ ਆਸਾਂ ਪੂਰੀਆਂ ਕਰਨ ਨੂੰ ਸਮਰੱਥ ਹੈ ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ ਉਸਦਾ ਕੀਰਤਨ ਕਰਿਆ ਕਰ। ਮਰਦਾਨੇ ਨੇ ਰਬਾਬ ਸੰਭਾਲੇ ਬਿਰਤੀ ਨੂੰ ਟਕਾ ਕੇ ਚਿੱਤ ਬਿਰਤੀ ਕਹੀ ਦ੍ਰਿਵੀ ਭੂਤ ਚੀਜ਼ ਹੈ ਜਿਸ ਵਸਤੂ ਨਾਲ ਮਿਲਦੀ ਹੈ ਉਹਦਾ ਰੂਪ ਹੀ ਬਣ ਜਾਂਦੀ ਹੈ ਉਹਦੇ ਨੂੰ ਸੁਭਾਵ ਆਪਣੇ ਵਿੱਚ ਲੈ ਕੇ ਉਹਦੇ ਵਿੱਚ ਲੀਨ ਹੋ ਕੇ ਉਹਦਾ ਰੂਪ ਬਣਦੀ ਹੈ। ਮਰਦਾਨੇ ਨੇ ਗੁਰਬਾਣੀ ਦਾ ਯਾਨੀ ਕੀਰਤਨ ਦਾ ਰੂਪ ਬਣਾ ਕੇ ਕੀਰਤਨ ਕੀਤਾ ਸੁਣਾ ਤੁਰਿਆ ਜਾ ਰਿਹਾ ਕਿਹੜੀ ਚੋਟੀ ਵਗਨੋਤ ਤਰੰਗ ਚੜ੍ਹ ਰੂਪ ਸੰਤ ਬਚੇ ਨਾਨਕ ਨਾਮੇ ਹਨ ਕਿਤਨੇ ਨੂੰ ਸੂਰਜ ਦੀ ਚਿੱਠੀ ਚੜ੍ਹੀ। ਮਰਦਾਨੇ ਦਾ ਸੁਭਾਵ ਸੀ ਯਾਨੀ ਗੁਰੂ ਦਾ ਹੁਕਮ ਸੀ ਸੂਰ ਦੀ ਚਿੱਠੀ ਚੜ੍ਹਨ ਸਾਰੀ ਆਸਾ ਜੀ ਦੀ ਵਾਰ ਦਾ ਫੂਲ ਪਾ ਗਿਆ ਦਰਸ਼ਨ ਆਸਾ ਜੀ ਦੀ ਵਾਰ ਦਾ ਵਕਤ ਵੀ ਇਹੀ ਹੈ। ਇਹਨੂੰ ਮਰਦਾਨੇ ਨੇ ਹੋਰ ਅਰਦਾਸ ਕਰ ਦਿੱਤੀ ਜੇ ਗਰੀਬ ਨਵਾਜ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਕਿਰਪਾ ਕਰੋ ਕਾਂ ਕਰੋ ਮਹੰਕਾਰ ਤੋਂ ਬਚਾਓ ਚਰਨਾਂ ਦੀ ਪੀਤ ਪ੍ਰਦਾਨ ਕਰੋ। ਨਮਸਕਾਰ ਕਰਕੇ ਮਰਦਾਨਾ ਬੈਠ ਕੇ ਗੁਰੂ ਬਾਬਾ ਜੀ ਸਮਾਧੀ ਵਿੱਚ ਉਡੀਕਦਾ ਹੈ ਨੇਤਰ ਖੋਲ ਉਲਟੇ ਫਿਰ ਚਲੀਏ ਕਿਤਨੇ ਨੂੰ ਗੁਰੂ ਬਾਬਾ ਜੀ ਨੇ ਨੇਤਰ ਕਮਲ ਖੋਲੇ ਇੱਧਰ ਉੱਧਰ ਤੱਕਿਆ ਕਹਿਣ ਲੱਗੇ ਭਾਈ ਵਾਲਾ ਮਰਦਾਨਾ ਪਿੰਡ ਵਿੱਚ ਕਿਤਨਾ ਉੱਚੀ ਉੱਚੀ ਕੀਰਤਨ ਹੋਇਆ ਹੈ ਪਰ ਸਰੋਤਾ ਕੋਈ ਨਜ਼ਰ ਨਹੀਂ ਆਉਂਦਾ। ਭਾਈ ਵਾਲਾ ਮਰਦਾਨਾ ਕਹਿਣ ਲਈ ਨਾ ਸਰੋਤਾ ਕੋਈ ਨਹੀਂ ਹੈ ਅਭਾਗ ਪੁਰਸ਼ਨ ਮਨਮੁਖ ਭਾਗ ਵੀ ਹੋਣੇ ਆ ਇੱਕ ਮੋਹਿਆ ਕੰਧੀ ਪਾਸ ਦਰਿਆ ਦੇ ਕਿਨਾਰੇ ਬੈਠਾ ਹੈ ਤਿਹਾਇਆ ਮਰੀ ਜਾਂਦਾ ਹੈ ਡੁੱਬ ਭਰ ਕੇ ਪਾਣੀ ਦਾ ਨਹੀਂ ਪੀ ਸਕਦਾ ਉਹ ਇਹਨਾਂ ਲੋਕਾਂ ਦੀ ਹਾਲਤ ਹੈ। ਸੋ ਇੰਨਾ ਕਹਿੰਦੇ ਕਹਿੰਦੇ ਚੱਲ ਸ਼ਬਦ ਪੜ੍ਹ ਕੇ ਇੱਥੇ ਚਾਲੇ ਪਾਈਏ ਕਿਉਂ ਤੁਸੀਂ ਸਰੀ ਸ਼ਬਦ ਦਾ ਉਚਾਰਨ ਕੀਤਾ वही पुरुष सुत्ता पे है, उसे प्रेम सुतना आंदा है। जागृत सुपन सुखोप तो चुड़िया आसन पूछिए, आत्मा रूपी राजे दिए चार स्थान हम जागृत सुपन सुखो और तुरिया। जागृतता हम समझो जिमें एक राजा अपने दीवान खाने भी दरबार लगाई बैठा करो। फिर सुपन ऐसा समझो अपने अंतरपुर विच आके जितने अंतरपुर के लोग हैं उन्होंने कोई गलबात करते सुनाहन करे। ये सुपन अवस्था है। तीसरी सुखोक्त अवस्था है अपने बेडरूम ते जाके आराम अपने कमरे में सो जाए आराम करे। तुरिया है वो है उठ के स्नान वगैरह करके अपने पुरुष के कमरे में जाके उसके भजन में लीन हो जाए। इसी तरह ये आत्मरूपी राजा जी चार अवस्थान हैं। जो अखा में हुंदा है ये प्रपंच देह का मन जागृत अवस्था है। जो पिंड जाता है उदो सुपन अवस्था होंगी है। फिर जाता सुखोपत की कूक नींद होंगी संशली होंगी है। चौथी तुरी अवस्था भी परमात्मा नाल मिलाप होंगा है। सो इसकी असली अवस्था जी है ये है तुरिया। तीन व्यापे जो तुरिया पावे को नानक संत निर्मल है जिन मन वसिया। जागृत सुपन सुखोपत अवस्थान ये तो पशु पंछियों भी प्राप्त होंगे हैं। तो तुरी अवस्था जी है ये संतान भी है ज्ञानवान प्राप्त में जिसमें प्राप्त हो गए उसका दर्जा संतान भी हो गया। ये परम सुखदायी अवस्था इस अवस्था की मुक्त अवस्था प्राप्त होंगी है। सुपन आंदा है एक राजा अपने शीश में भी सुता पे चार चुफेरे संतरी बंदूक लगी खड़े हैं। हजूरिया शेर भी पास पिया होया है। उसने सुपना आंदा है की देखता है एक जंगल में इकला जा रहे कोई हल्की गिदड़ी उसने चिंबड़ जाती है। उसने कट खाता तो उसने हल्की गिरी का जहर चढ़ रहा है। देखिया जे मैं कुछ उपाय ना करूंगा तो मैं जहर चढ़ के मर जाऊंगा। निगाह उठा के देखिया सामने एक छोटा जा पिंड नजर आया। दौड़ के उसे पहुंचता है। पहुंच के लोग बैठे पूछता है इतने कोई हकीम या वैद है। हाँ कहेंगे परले पास हकीम है उसकी दुकान है। उत्थे पहुंचिया उन्होंने जाके कहेंगे मैनू दवाई ला दे मैनु हल्की गिदड़ी ने कट कर जहर चढ़ रहा है जल्दी दवाई लगा नहीं मैं मर जावांगा। वो कहेंगे दो पैसे कट तो दवाई मिलेगी। पैसा कहना मेरे पास कोई नहीं पर दवाई लगा ले नहीं मैं मर जावांगा। वो कहेंगे दो पैसे मैं दवाई नहीं मिलेगी दवाई कट बाहर खजाने पड़े पड़े गिदड़ी कि आ सकती है शस्त्र शायद संतरी खड़े हुए हैं शीश मैं भी सुता पिया है पर सुपने ए दुख देख रहा है। तो जो उस हकीम ने दवाई ना लगाई जहर चढ़ रहा है अभी बरड़ाने लग पा रोन लग पे सुते पे लोग कई बरड़ाने लग पे ने रोन लग पिया। रोंदी देख के हजूरिया शेर पास पिया सोचिया भी सरकार कोई बुरा सुपना आ गया। इसका उपाय यही है जगा दिता जाए सुपने के दुख तो छुटकारा पाने का उपाय जागना ही होंगे जगा ही होंगे पर जगा जरा पास तू जागता पिया पिया आदमी सुते पे में जगा नहीं सकता। इसी तरह ही जगा दिता जाए उसने कहा। यह सोच के पहले हौली हौली आवाजा मारनिया आवाज सुन कोई नहीं सुन फिर हौली हौली चरणा पकड़ के हिलाने की कोशिश की लेकिन फिर भी जागना है। फिर देखे जाग नहीं आनी सुमार की कि हो गया फिर जाग आई जाग आने की देर सी उसका सुपना दूर हो गया सारा दुख दूर हो जाता है। जिम्मे जागे तो सारा सुपने का दुख दूर हो जाता है। इसी तरह ये जीव भी अविद्या रूपी नींद के संसार सुपना देख रहा है। तदे ही गुरु जी कहने प्राणी परम पुरुष पगला गो शोध कहां मोह निंद्रा में तो वो सूचित हो जाते। किन्नी देर तक तुम अविद्या मोह दी नींद सुखे पे होंगे, जागो जागो आवाजा मारनी गमछा पर उठेंगे चलेंगे मती देलिया नित जो शैतान मजाया सो कि फेरे चित मुक्का मार दिन वेर चंगा मार दिन शास्त्र जीवन वास्ते संत महात्मा मती दिन देन भी जागो जागो। पर इसमें अभी की पूरी नींद आई हुई है, जाग आई नहीं उसी सुपने में दुखी हो रहा है। जिन्होंने भाग बनते उन्होंने जाग नहीं आई ਅੱਛਾ ਉਹ ਲੋਕ ਗੱਲ ਪਿੱਛੋਂ ਕਰਦੇ ਪਹਿਲੇ ਮਾਰ ਕੇ ਖਤਮ ਕਰਦੇ। ਗੁਰੂ ਜੀ ਕਹਿਣਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਜੋ ਸਾਡੇ ਪਾਸ ਉਹ ਵੀ ਤੁਸੀਂ ਖੋ ਲਿਓ, ਪਰ ਗੱਲ ਇੰਨੀ ਹੈ ਸਾਨੂੰ ਮਾਰ ਕੇ ਸੰਸਕਾਰ ਕਰ ਜਿਓ, ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ। ਸਾਹਮਣੇ ਇੱਕ ਸਿਵਾ ਮਚਦਾ, ਉਦੋਂ ਉਂਗਲੀ ਕਰਕੇ ਕਹਿੰਦੇ ਉੱਥੋਂ ਅੱਗ ਲਾਇਆ ਉਹ, ਫਿਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਇੱਕ ਕਹਿੰਦਾ ਸੰਸਕਾਰ, ਸੰਸਕਾਰ ਕਰਨ ਲਈ ਸਾਨੂੰ ਕੀ ਲੋੜ ਹੈ, ਤੁਹਾਨੂੰ ਖਤਮ ਕਰਨਾ ਹੈ ਜੋ ਤੁਹਾਡੇ ਪਾਸ ਰੱਖੋ ਲੈਣ। ਗੁਰੂ ਜੀ ਕਹਿਣ ਕੋਈ ਗੱਲ ਨਹੀਂ, ਸਾਨੂੰ ਮਾਰ ਲਓ ਖਤਮ ਕਰ ਦਿਓ, ਅਸੀਂ ਡਰਦੇ ਨਹੀਂ, ਜੋ ਕੁਛ ਸਾਡੇ ਪਾਸ ਉਹ ਵੀ ਖੋ ਲੈਣਾ, ਪਰ ਉੱਥੋਂ ਤੁਸੀਂ ਅੱਗ ਲਾਇਆ ਉਹ, ਸਾਡੇ ਸਰੀਰ ਦਾ ਸੰਸਕਾਰ ਜ਼ਰੂਰ ਕਰ ਦਿਓ। ਇੱਕ ਉਹਨਾਂ ਵਿੱਚੋਂ ਕਹਿੰਦੇ ਕੋਈ ਗੱਲ ਨਹੀਂ, ਆਪਾਂ ਤਾਂ ਤਕੜੇ ਵੀ, ਦੋ ਇੱਥੇ ਖੜਦੇ ਹਨ, ਦੋ ਅੱਗ ਲੈਣ ਜਾਣੇ, ਦੋ ਅੱਗ ਲੈਣ ਚਲੇ ਗਏ, ਦੋ ਇੱਥੇ ਖੜੇ ਰਹੇ। ਜਦੋਂ ਸ਼੍ਰੀ ਪਾਸ ਪਹੁੰਚੇ ਕੀ ਦੇਖਿਆ, ਦੋ ਸਰੀਕਾਂ ਦੀ ਲੜਾਈ ਹੋ ਰਹੀ ਹੈ, ਦੇਵਗਣ ਅਤੇ ਜਮਗਣ, ਦੇਵਦੂਤ ਅਤੇ ਜਮਦੂਤ, ਉਹ ਮਿੱਤ ਪ੍ਰਾਣੀ ਵਾਸਤੇ ਉਹਨਾਂ ਦੀ ਲੜਾਈ ਹੋ ਰਹੀ ਹੈ। ਜਮਦੂਤ ਤਾਂ ਕਹਿੰਦੇ ਸਾਰੀ ਉਮਰ ਗੁਨਾਹ ਹੀ ਗੁਨਾਹ ਕੀਤੇ ਹਨ, ਪਾਪ ਹੀ ਪਾਪ ਕੀਤੇ, ਚੰਗਾ ਕਰਮ ਕੋਈ ਨਹੀਂ, ਅਸੀਂ ਮਾਰ ਦੇ ਬੁੱਢੇ ਧਰਮ ਰਾਜਾ ਦੇ ਪੇਸ਼ ਕਰਾਂਗੇ, ਉਸ ਨੂੰ ਹੋਰ ਨਰਕਾਂ ਵਿੱਚ ਸਿੱਟੇਗਾ। ਇਹ ਤਾਂ ਜਮਦੂਤ ਕਹਿ ਰਹੇ ਹਨ, ਪਰ ਜਿਹੜੇ ਦੇਵਦੂਤ ਹਨ ਉਹ ਕਹਿੰਦੇ ਹਨ ਮੰਨ ਲਿਆ, ਕੋਈ ਚੰਗਾ ਕਰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਬੁਰਾਈ ਹੀ ਕੀਤੀ ਹੈ, ਨੇਕੀ ਦਾ ਤੋਸ਼ਾ ਬਿਲਕੁਲ ਇਸ ਦੇ ਪਾਸ ਹੈ ਨਹੀਂ, ਪਰ ਇਸ ਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਸਾਰੇ ਪਾਪ ਮੁਆਫ ਹੋ ਗਏ। ਅਸੀਂ ਦੇਵ ਲੋਕ ਨੂੰ ਲਿਜਾਣਾ ਹੈ। ਦੋਨਾਂ ਅਫਰੀਕਾ ਦੀ ਲੜਾਈ ਹੁੰਦਿਆਂ ਦੇਖ ਕੇ ਉਹ ਜਿਹੜੇ ਠੱਗਾਂ ਦੇ ਮੁੰਡੇ ਸਨ ਉਹ ਪੁੱਛਣ ਲੱਗੇ ਵੀ ਕੌਣ ਹੈ ਗੁਰੂ ਨਾਨਕ ਜੀ ਦੀ ਇਹਦੇ ਸ਼ਿਵੇ ਵੱਲ ਉਂਗਲੀ ਹੋ ਗਈ, ਔਰ ਤੁਸੀਂ ਇਸ ਨੂੰ ਦੇਵ ਲੋਕ ਨੂੰ ਲਿਜਾਣਾ ਚਾਹੁੰਦੇ ਹੋ, ਸਾਰੇ ਪਾਪ ਮੁਆਫ ਹੋ ਗਏ। ਉਹ ਕਹਿੰਦੇ ਉਹੀ ਜੀ ਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ ਹੈ। ਇੰਨੀ ਗੱਲ ਸੁਣ ਕੇ ਉਹਨਾਂ ਦੀਆਂ ਸੁੱਤੇ ਸੁਣਾ ਗਈ, ਚਾਟੀ ਪਿੱਛੇ ਦੌੜ ਪੈਂਦੇ ਹਨ, ਦੂਰੋਂ ਆਪਣੇ ਸਾਥੀਆਂ ਨੂੰ ਆਵਾਜ਼ ਦਿੰਦੇ, ਦੇਖਿਓ ਦੇਖਿਓ, ਕੁਛ ਕਹਿ ਦਿੰਦੇ ਉਹਨੂੰ, ਸੋ ਨੇੜੇ ਆ ਕੇ ਚਰਨਾਂ ਤੇ ਡਾਂ ਡਾਂ ਦਿੱਤੇ। ਜਿਹੜੇ ਗੁਰੂ ਜੀ ਦੇ ਪਾਸ ਖੜੇ ਸਨ ਉਹ ਵੀ ਹੈਰਾਨ ਹੋ ਗਏ ਵੀ ਕੀ ਗੱਲ, ਇਹਨਾਂ ਦੇ ਵੀ ਜਾਦੂ ਕਰ ਦਿੱਤਾ ਕੋਈ। ਇਉਂ ਹੋਇਆ ਅਸੀਂ ਆਪਣੇ ਸਾਥੀਆਂ ਨੂੰ ਕਹਿੰਦੇ ਹਾਂ ਦੇਖੋ ਇਹਨਾਂ ਦੀ ਇੱਕ ਉਂਗਲੀ ਹੋ ਗਈ, ਉਹ ਮਿੱਤ ਪ੍ਰਾਣ ਦੀ ਸਹਿ ਗੱਲ, ਸਾਰੇ ਪਾਪ ਮਾਫ ਹੋ ਗਏ। ਦੇਵ ਲੋਕ ਨੂੰ ਦੇਵਤਾ ਲੋਕ ਲੈ ਕੇ ਗਏ ਜਿਹਨੇ ਹੋਰ ਨਰਕਾਂ ਵਿੱਚ ਜਾਣਾ ਸੀ, ਅਸੀਂ ਐਡੇ ਭਾਗੀ ਇਹਨਾਂ ਨੂੰ ਮਾਰਨ ਵਾਸਤੇ ਤਿਆਰ ਸੀ। ਉਸ ਮੌਕੇ ਆਪਦੇ ਚਰਨਾਂ ਤੇ ਗਿਰ ਕੇ ਮਾਫੀਆਂ ਮੰਗਣੀਆਂ ਸ਼ੁਰੂ ਕੀਤੀਆਂ।
ਬਕਲੋ ਮਹਾਰਾਜ ਹਮੇ
ਸਤਿਗੁਰ ਬਖਸ਼ਣ। ਕਿਉਂ ਗੁਰੂ ਜੀ ਦੇ ਚਰਨਾਂ ਤੇ ਗਿਰ ਕੇ ਮਾਫੀਆਂ ਮੰਗਦੇ ਹਨ, ਬਾਰ ਬਾਰ ਪ੍ਰਾਰਥਨਾ ਕਰਕੇ ਅਰਜਾ ਕਰਕੇ ਪਿੰਡ ਲਾਇਆ, ਸਾਰੇ ਲੋਕਾਂ ਨੂੰ ਸਾਰੀ ਗੱਲ ਦੱਸੀ, ਇਹਨਾਂ ਦੀ ਇੱਕ ਉਂਗਲੀ ਨਿਗਾ ਉਸ ਮਿਤ ਪ੍ਰਾਣੀ ਤੇ ਸ਼ਿਵੇ ਵੱਲ ਹੋ ਗਈ, ਸਾਰੇ ਪਾਪ ਉਸਦੇ ਮਾਫ ਹੋ ਗਏ, ਅਸੀਂ ਇਹਨਾਂ ਨੂੰ ਮਾਰਨ ਵਾਸਤੇ ਤਿਆਰ। ਸਾਰੇ ਲੋਕ ਕੀਮਾ ਮੰਗਣ ਲੱਗੇ। ਅਖੀਰ ਗੁਰੂ ਜੀ ਕਹਿੰਦੇ, ਬਈ ਸਰਕਾਰ ਸਦਾ ਹੀ ਬਖਸ਼ਣ ਦੀ ਹੈ, ਪਰ ਤੁਸੀਂ ਜ਼ਰਾ ਖਿਆਲ ਕਰੋ, ਵਾਹਿਗੁਰੂ ਨੇ ਤੁਹਾਨੂੰ ਤਮਾਮ ਗਰਮੀਆਂ ਦਾ ਬਾਦਸ਼ਾਹ ਦੇਈ ਮਾਨਸ ਦੇ ਬਖਸ਼ੀ ਹੈ, ਜਿਸ ਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ, ਇਸਦੇ ਵੀ ਕੋਈ ਸਿਮਰੇ ਦੇ, ਉਹ ਵੀ ਚਾਹੁੰਦੇ ਹਨ, ਤਾਂ ਤੁਸੀਂ ਇਸ ਮਾਨਸ ਦੇਵ ਨੂੰ ਪਾ ਕੇ, ਇਸ ਖੁੱਲ੍ਹੇ ਦਰਵਾਜ਼ੇ ਨੂੰ ਪਾ ਕੇ ਪ੍ਰਭੂ ਭਗਤੀ ਨਹੀਂ ਕਰਦੇ, ਆਪਣੀ ਜ਼ਿੰਦਗੀ ਦਾ ਰਾਹ ਤੁਸੀਂ ਕਿਸ ਪਾਸੇ ਰੱਖਿਆ? ਠੱਗੀਆਂ ਦੇ ਰੱਬ ਦੀ ਹਲਕਤ ਨੂੰ ਤੰਗ ਕਰਨ ਵਾਸਤੇ ਖਲਕ ਖਾਲਕ ਕੀ ਜਾਣ ਕੇ ਕਿਸੇ ਦੁਖਾਵੇ ਨਾ ਹੈ, ਖਲਕ ਦੁਖੇ ਨੰਦ ਲਾਲ ਜੀ ਖਲਕ ਗੋ ਪੇਤਾ। ਇਸ ਕਰਕੇ ਤੁਸੀਂ ਆਪਣੇ ਉਹ ਵਾਅਦੇ ਯਾਦ ਕਰੋ ਜੋ ਮਾਤਾ ਦੇ ਉਦਰ ਵਿੱਚ ਕੀਤੇ ਸਨ, ਅਚਨਤ ਜੀ ਰਚਨਾ ਮਾਤ ਗਰਭ ਸਥਾਪਨਾ ਨੂੰ ਸਾਰ ਸਿਮੰਤ ਨਾਮ ਅਗਨਾ ਵਿਨਾਸ਼ ਨੂੰ ਸਿਰ ਤਲੇ ਪੈਰ ਉਪਰੇ ਬਸੁੰਦੋ ਕਰਕੇ ਥਾਏ ਨਾਨ ਸੋ ਧਣੀ ਕਿਉਂ ਸਾਰੇ ਉਧਰ ਜਿਸ ਦੇ ਕੈਸੇ ਗੰਦੇ ਪੰਜ ਤਰੀ ਬਣਾ ਆ ਨੌ ਦਸ ਮਹੀਨੇ ਮਾਤਾ ਦੇ ਉਧਰ ਵਿੱਚ ਸਿਰ ਥਾਂ ਦੇ ਪੈਰ ਉਤਾਹਾਂ ਨੂੰ ਜਿੱਥੇ ਖਾਧਾ ਪੀਤਾ ਗੰਦ ਮਨ ਤੇਰੇ ਉੱਪਰ ਦੀ ਲੰਘਦਾ ਘੁੰਗੀ ਨਰਕ ਵਿੱਚ ਮਾਨੋ ਵਾਸਤਾ ਸੀ, ਸਾਸ ਸਾਸ ਭਜਨ ਕਰਦਾ ਸੀ ਤੇ ਵਹਿਮ ਅੱਗੇ ਪ੍ਰਾਰਥਨਾ ਕਰਦਾ ਸੀ, ਅੰਤ ਲਿਆਂ ਇਹ ਪਤਿਤ ਪਾਵਨ ਹੈ ਕਰਨ ਕਾਰਨ ਹੇ ਮਿਹਰਬਾਨ ਹੈ ਸਤਿਮਾਨ ਮਿਹਰ ਕਰ ਕਿਰਪਾ ਕਰ ਮੈਨੂੰ ਇਹ ਕੁੰਭੀ ਨਰਕ ਵਿੱਚੋਂ ਕੱਢ, ਮੈਂ ਦੁਨੀਆਂ ਤੇ ਜਾ ਕੇ ਸਦਾ ਹੀ ਤੇਰਾ ਭਜਨ ਕਰਾਂ। ਇਹ ਇਸ ਦੀਆਂ ਉਸ ਦੁੱਖ ਵਿੱਚ ਪ੍ਰਾਰਥਨਾ ਸੀ, ਭਜਨ ਕਰਨ ਕਰਕੇ ਸੌ ਜਾਣੀ ਇਸ ਨੂੰ ਉੱਥੇ ਸਦੋ ਚਲਾ ਜਾਂਦਾ ਔਰ ਮੈਦਾ ਨਹੀਂ ਹੋ ਜਾਂਦਾ, ਇੱਥੇ ਵੀ ਆ ਕੇ ਰਹਿੰਦੀ ਦੇਖੀ ਗਈ। ਇਹ ਬਹੁਤ ਮਸਾਲਾ ਹੈ, ਉੱਥੇ ਸੌ ਜਨਮ ਦੀ ਖਬਰ ਹੁੰਦੀ ਹੈ, ਸਵਾਸ ਸਿਮਰਨ ਕਰਦਾ ਹੁੰਦਾ, ਇਹਨੂੰ ਰਹਿਣ ਦੇ ਅੱਗੇ ਬੇਨਤੀਆਂ ਪ੍ਰਾਰਥਨਾ ਕਰਦਾ ਹੁੰਦਾ, ਮੈਨੂੰ ਕੁੰਭੀ ਨਰਕੋਂ ਕੱਢ, ਦੁਨੀਆਂ ਤੇ ਜਾ ਕੇ ਤੇਰਾ ਸਦਾ ਹੀ ਭਜਨ ਕਰਾਂਗਾ। ਵਾਹਿਗੁਰੂ ਕਹਿੰਦਾ, ਇਹ ਦੁੱਖ ਵਿੱਚ ਤੂੰ ਜ਼ਰੂਰ ਪ੍ਰਾਰਥਨਾ ਕਰਦਾ, ਇੱਥੇ ਤੇ ਭਜਨ ਕਰਾਂਗਾ, ਪਰ ਦੁਨੀਆਂ 'ਚ ਜਾ ਕੇ ਤਾਂ ਭੁੱਲ ਜਾਣਾ, ਸੰਸਾਰ ਦੀ ਹਵਾ ਇਹੋ ਜਿਹੀ ਹੈ, ਤੇਰੀ ਅਕਲ ਮਾਰ ਦੇ ਰਹੀ, ਤੈਨੂੰ ਆਪਣੀ ਹੋਸ਼ ਵੀ ਨਹੀਂ ਰਹਿਣੀ, ਭਜਨ ਦਾ ਕਿੱਥੇ ਰਹੇਗਾ। ਪਰ ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ, ਤੂੰ ਕਮ ਸੇ ਕਮ 24 ਘੰਟਿਆਂ ਦੇ 2.5 ਘੰਟੇ ਭਜਨ ਕਰੇਗਾ। ਦਸਵਾਂ ਇਸ਼ਾ ਔਰ ਅੱਛੀ ਕਰਦਾ ਹੋਇਆ ਦਸਵੰਤ ਆਦਿ ਧਰਮ ਦੇ ਲੇਖੇ ਕੱਢੀ ਜਾਏ, ਇਉਂ ਫਿਰ ਤੂੰ ਇਸ ਨਰਕ ਵਿੱਚ ਨਹੀਂ ਆਏਗਾ। ਅਗਰ ਇਉਂ ਕਰਦਿਆਂ ਕਰਦਿਆਂ ਤੇਰਾ ਮਨ ਸ਼ੁੱਧ ਹੋ ਕੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜਾਵੇ, ਸ਼੍ਰੀਮਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਪੂਰ ਗੱਲ ਹੀ ਸੋਚੀ, ਜਦੋਂ ਇਹੀ ਜਿਹੀ ਵਿਚਾਰ ਪੈਦਾ ਹੋ ਜਾਂਦੀ ਹੈ, ਸਤ ਵਸਤੂ ਵਾਹਿਗੁਰੂ ਤੇ ਉਸਦਾ ਨਾਮ ਹੀ ਹੈ, ਬਾਕੀ ਦਾ ਸਭ ਅਸ਼ੁੱਧ ਅਸਤ ਜੜ ਦੁੱਖ ਰੂਪ ਤੇ ਪ੍ਰਸਿੰਨ ਹੀ ਹੈ, ਫਿਰ ਇਸਦਾ ਚਿੱਤ ਕਦੇ ਵੀ ਪਰਮੇਸ਼ੁਰ ਦੇ ਭਜਨ ਨੂੰ ਵਿਸਾਰਨਾ ਨਹੀਂ ਚਾਹੁੰਦਾ। ਅਗਰ ਤੈਨੂੰ ਇਹੀ ਜਿਹੀ ਅਵਸਥਾ ਪ੍ਰਾਪਤ ਹੋ ਜਾਵੇ, ਇਹੋ ਜਿਹਾ ਵੈਰਾਗ ਹੋ ਜਾਏ, ਤਾਂ ਉੱਥੇ ਪਹਿਲ ਮੇਰਾ ਭਜਨ ਕਰ। ਪਰਮੇਸ਼ੁਰ ਨੇ ਕਿਹਾ ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਕੁੱਲੀ ਗੁੱਲੀ ਗੁੱਲੀ, ਕਹਿੰਦੇ ਅੰਨ ਬਸਰ ਸਥਾਨ ਆਦਿ ਸਰੀਰ ਦੇ ਵਾਸਤੇ ਜ਼ਰੂਰੀ ਹੈ, ਉਹਦਾ ਜ਼ਿੰਮਾ ਮੈਂ ਲੈ ਲਵਾਂ। ਇਉਂ ਕਰਦਿਆਂ ਕਰਦਿਆਂ ਜੇਕਰ ਤੂੰ ਆਪਣੀ ਹੋਂਦ ਵਾਲੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਸਾਡੇ ਤਰਬ ਦੇ ਵਿਚਾਲੇ ਹਉਮੈ ਦੀ ਕੰਧ ਹੈ, ਹਉਮੈ ਦਾ ਪਰਦਾ ਹੈ। ਜੇਕਰ ਨਾਮ ਅਭਿਆਸ ਦੀ ਕਮਾਈ ਕਰਕੇ ਹਉਮੈ ਦੀ ਨਿਵਿਰਤੀ ਕਰ ਦੇਵੇਗਾ ਤਾਂ ਤੇਰਾ ਤੇ ਮੇਰਾ ਮਿਲਾਪ ਹੈ। ਜਦ ਤੂੰ ਮੇਰੇ ਨਾਲ ਮਿਲ ਜਾਏਗਾ, ਜੋ ਕੁਛ ਮੇਰਾ ਹੈ ਉਹ ਤੇਰਾ ਹੀ ਹੋ ਜਾਏਗਾ, ਤੂੰ ਮੇਰਾ ਲਾਡਲਾ ਪੁੱਤਰ ਬਣ ਜਾਏਗਾ। ਇਹ ਤਿੰਨ ਗੱਲਾਂ ਦੱਸੀਆਂ, ਕਮ ਸੇ ਕਮ 2.5 ਘੰਟੇ ਭਜਨ, ਜ਼ਿਆਦਾ ਵੈਰਾਗ ਹੋ ਜਾਏ ਅੱਠੇ ਪਹਿਰ ਭਜਨ ਕਰਨਾ, ਫਿਰ ਤੀਜੀ ਹੋਂ ਗਵਾ ਦੇਣੀ। ਇਹ ਵਾਅਦੇ ਸਭ ਨੇ ਹੀ ਕੀਤੇ ਹਨ। ਹੁਣ ਜ਼ਰਾ ਆਪਾਂ ਸਾਰੇ ਹੀ ਆਪਣੀ ਇਨਸਾਫੀਆ ਨਿਗਾਹ ਦੇ ਨਾਲ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਆਪਣੀ ਹੋਂ ਗਵਾ ਦਿੱਤੀ ਹੋਈ, ਜਾਂ ਅੱਠੇ ਪਹਿਰ ਭਜਨ ਕਰਨ ਵਾਲਿਆਂ ਵਿੱਚੋਂ, ਜਾਂ 2.5 ਘੰਟੇ ਭਜਨ ਕਰਨ ਵਾਲਿਆਂ ਵਿੱਚੋਂ, ਇਹਨਾਂ ਵਿੱਚੋਂ ਆਪਣੇ ਆਪ ਹੀ ਸਭ ਨੂੰ ਪਤਾ। ਅਗਰ ਐਸਾ ਨਹੀਂ ਹੈ ਤਾਂ ਗੁਰੂ ਜੀ ਫਿਰ ਸਾਨੂੰ ਇਉਂ ਫਰਮਾਉਂਦੇ ਹਨ,
ਜਦੋਂ ਨਮਕ ਕੈਸੇ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਫੁੱਲਿਆ, ਹੁਣ ਫੁੱਲਿਆ ਫਿਰਦਾ ਹੈ। ਮੈਂ ਲੈਂਡ ਲਾਰਡ ਬਣ ਗਿਆ, ਮੈਂ ਡਿਪਟੀ ਕਮਿਸ਼ਨ ਬਣ ਗਿਆ, ਮੈਂ ਡਾਕਟਰ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਮਿਨਿਸਟਰ ਜਾਂ ਕੁਛ ਹੋਰ ਬਣ ਗਿਆ। ਤੇਰਾ ਧਿਆਨ ਦੇ ਕਿਹੋ ਜਿਹੇ ਗੰਦ ਮਨ ਵਿੱਚ ਤੇਰਾ ਵਾਸਾ, ਕਹੇ ਜੇ ਗੰਦੇ ਪਾਣੀ ਦਹੀਂ ਬਣਾ, ਕਿੱਥੇ ਪੁੱਠਾ ਲੱਕਣਾ ਨਾ ਦੱਸ ਨਹੀਂ। ਸੋ ਉਦੋਂ ਇਹੋ ਜਿਹੇ ਵਾਅਦੇ ਕਰਨੇ, ਹੁਣ ਸਾਰੇ ਭੁੱਲ ਕੇ ਫਿਰ ਕਿਹੋ ਜਿਹੀ ਅਵਸਥਾ ਤੇਰੀ ਹੋਈ, 2.5 ਘੰਟੇ ਵੀ ਭਜਨ ਨਹੀਂ ਕਰੇ। ਸੋ ਇਹੋ ਜਿਹੀ ਸਿੱਖਿਆ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਦਿੱਤੀ, ਉਹਨਾਂ ਸਾਰੇ ਪਿੰਡ ਦੇ ਲੋਕਾਂ ਨੇ ਅਰਜ਼ੀ ਦੇ ਗਰੀਬ ਨਾਲ ਹੁਕਮ ਕਰੋ, ਜਿਵੇਂ ਤੁਹਾਨੂੰ ਅਸੀਂ ਕਰਨ ਨੂੰ ਤਿਆਰ ਹਾਂ। ਸਾਰੇ ਪਿੰਡ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ, ਸਭ ਗੁਰੂ ਕੇ ਸਿੱਖ ਹੋਏ, ਗੁਰੂ ਗੁਰੂ ਜਪਣ ਲੱਗੇ। पानी पड़ने लग गए शमशान गुरुद्वारा बना, दो कीर्तन का प्रवाह चल पे, अपनी किरत करने लग पे, जिन्हें दुश्मन आप द्वारा गुरु का लंगर चला लग पे, आए गए गुरु शिक्षा देने लग पे, जिन्हें द्वारा चंगी शिक्षा मिलने लग पे, हौली हौली वही ठग गुरमुख बन गए, वही पिंड देव क्याना बन गए। यह गुरु शन चाह के इसकी जिंदगी पलटा खांडी, जिन्हें कोई पारस उस दिनार कोई तांबे का बर्तन छो जाए और चट ही सोना बन जाता है। इसी तरह जब अंतरा छोड़ के एक गुरु शन आया सत्संग कर, तब ये जीवन विच यू फर्क पैदा है, जिमें पास मुछो के अठे तत्ता सोना बन जाती है। इसी तरह सत्संग द्वारा गुरमुख बन जाता, तो इन गुरु जी की कृपा करके उन्होंने जन्म ले, तो जिन्हें उन्होंने गुरु बाबा जी ने शिक्षा दी सी, इसी तरह आपने कितने दिन गुरु नानक की बाणी गुरु की शिक्षा न सुने, और इन्होंने विचार सुनी, इन लुबे लवा के ही कुछ है, असि भी कम से कम ढाई घंटे भजन करिए, ज्यादा हमारा इतने फैल करिए, उदो ज्यादा हो गए तो अपनी होम गवा दीए, इस मार्ग से चल के जो बड़ा सौखा रास्ता जी की कल्याण का नाम का निशान, अपने जन्म न सफला करिए। जिंदगी चंद्र होता है, पता नहीं किस दिन यह जिंदगी की तार टूट जानी, केड़े वेले शरीर विचों ये प्राणा का खात्मा हो जाना। हम आदमी एक भी मुहत मुहत न जाने, बिना नाम किसी सरेव जाके जीव प्राणा, दम आता तो आदमी ने मिट्टी भी मरोगी, सब कुछ इतनी छड़ जाता है, अगे सिर्फ ये कर्म का फल ना जाता है। जिन्ना जिन्ना कुछ इसने आत्मिक उन्नति कर ली इसके लाभ वास्ते, पर जितना कुछ उसने गलत रस्ते से चल के वधिया सरमाया इकट्ठा किया, अपने पैरों में बेड़ियां पा लेनी, ये वास्ते दुखदाई हो जानी है। तो गुरु जी सानू बार बार यही शिक्षा देंदे चले आए,
Thank you.
चलो हरला अगे बसन चले इतने भी इंसान के पास हमें कितना धन दौलत है, कितने अच्छे अच्छे मकान हैं, कितनी मोटर आद हैं, इतना कुछ भी है। अगर इस दे पले वाहिगुरु का भजन इस दे हृदय रब की याद नहीं माणी नहीं भजन नहीं ਉਹਦੀ ਜ਼ਿੰਦਗੀ ਅਧੂਰੀ ਹੈ। ਉਸ ਖਾਲੀਪਨ ਨੂੰ ਗੈਰ ਨੂੰ ਸਵਾਇਆ ਰਹਿਣ ਦੇ ਭਜਨ ਦੇ ਕੋਈ ਵਸਤੂ ਭਰਨ ਵਾਲੀ ਨਹੀਂ, ਨਾ ਹੀ ਇਹਦੀ ਜ਼ਿੰਦਗੀ ਸ਼ਾਂਤ ਰੂਪ ਹੋ ਸਕਦੀ ਹੈ। ਤਾਂ ਤੇ ਆਪਣੇ ਵਿਵਹਾਰ ਕਾਰ ਦੇ ਦੌਰਾਨ ਵਿੱਚ ਸੋਨਾ ਵਾਹਿਗੁਰੂ ਦੇ ਭਜਨ ਵਾਸਤੇ ਵੀ ਜ਼ਰੂਰ ਕੱਢਣ ਦੀ ਕੋਸ਼ਿਸ਼ ਕਰੋ। ਇਹ ਜ਼ਿਆਦਾ ਨਹੀਂ, ਕਮ ਸੇ ਕਮ ਢਾਈ ਘੰਟੇ ਜ਼ਰੂਰ ਕੱਢ ਲਓ, ਇੱਕ ਵਕਤ ਕੱਢ ਲਓ ਭਾਵੇਂ ਦੋ ਵਕਤ ਕੱਢ ਲਓ, ਫਿਰ ਹੌਲੀ ਹੌਲੀ ਕੰਮ ਕਾਰ ਦੇ ਦੌਰਾਨ ਵੀ ਭਜਨ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ। ਇਹ ਪਰ ਇਹ ਗੱਲ ਤਾਂ ਬਣੀ ਨਹੀਂ, ਜਦ ਜ਼ਿਆਦਾ ਮਨ ਚਿੱਤ ਲਗਾ ਕੇ ਸਤਸੰਗ ਕਰਨ ਦਾ ਆਦੀ ਹੋਏਗਾ। ਹਾਂ, ਇਹਨੂੰ ਆਪਣੇ ਜਨਮ ਨੂੰ ਸਫਲਾ ਕਰੋ। ਸਤਸੰਗ ਗੁਰੂ ਜੀ ਦੀ ਬਾਰ ਬਾਰ ਇਹ ਸਿੱਖਿਆ ਹੈ। ਹੁਣ ਆਓ, ਸਮਾਂ ਅੱਗੇ ਨਹੀਂ ਦੇ ਰਿਹਾ, ਆਪ ਨੂੰ ਸਭ ਨੂੰ ਪਤਾ ਹੀ ਹੈ ਇਹ ਤੁਹਾਡੇ ਇਸ ਸਥਾਨ ਦਾ। ਇਹਨਾਂ ਦਿਨਾਂ ਦੇ ਦੀਵਾਨਾਂ ਵਿੱਚ ਆਖਰੀ ਦੀਵਾਨ ਹੈ, ਸੋ ਇਸ ਕਰਕੇ ਜੇ ਪਿੱਛੇ ਦੀਵਾਨਾਂ ਵਿੱਚ ਵਿਚਾਰਾਂ ਹੋ ਚੁੱਕੇ ਬਾਬਾ ਜੀ ਦੀ ਬਾਣੀ ਨੇ ਔਰ ਕੀਰਤਨ ਹੋਇਆ, ਸਭ ਦੇ ਸਦਾ ਦੂਜੇ ਰਿਵਾਜ ਇਹੀ ਹੈ। ਆਪਣੇ ਜਨਮ ਵਿਅਰਥ ਨਾ ਗਵਾਓ, ਉਸਨੂੰ ਸਵਾਰੇ ਗੁਰੂ ਸ਼ਰਨ ਵਿੱਚ ਆ ਕੇ ਲੇਖ ਕੇ ਲਾਓ। ਜ਼ਿੰਦਗੀ ਚੰਦਰ ਵਰਗਾ ਅਗਰ ਐਸਾ ਨਾ ਕੀਤਾ ਕਿ ਪਰਮਾਦੀ ਹੋਇਆ ਇਨਸਾਨ, ਰੱਬ ਦੀ ਬੰਦਗੀ ਤੋਂ ਸੁਣ ਰਿਹਾ ਵਕਤ ਅਸੀਂ ਪਸ਼ਚਾਤਾਪ, ਅੱਗੇ ਦੀਆਂ ਦੁੱਖ ਉਸ ਵਕਤ ਕੁਛ ਹਾਸਲ ਨਹੀਂ ਹੋਏਗਾ। ਤਾਂ ਤੇ ਫਿਰ ਕੁਛ ਨਹੀਂ ਬਣਨਾ, ਹੋਣੀ ਸੰਭਾਲਣਾ ਕਰੋ। ਜਿਹੜੀ ਬੀਤੀ ਉਹ ਤਾਂ ਲੰਘ ਹੀ ਗਈ ਹੈ, ਬਾਕੀ ਵੀ ਉਸਨੂੰ ਸੰਭਾਲ ਲੈਣਾ ਇਸਦਾ ਆਪਣਾ ਪਿਆਰ ਹੈ। ਆਪਣੀ ਜ਼ਿੰਦਗੀ ਨੂੰ ਸੰਭਾਲੋ ਹੁਣ ਰੋਜ਼ ਦੇ ਸੁਭਾਵ ਦੇ ਮੁਤਾਬਿਕ। ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਸੰਭਾਲ ਗੁਰੂ ਸੋਤ ਵਿੱਚ ਬੋਲਣਾ, ਫਿਰ ਇੱਛਾਨ ਹੋ ਕੇ ਅਰਦਾਸ ਵਿੱਚ ਜੁੜਨਾ, ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ ਪਾਉਣ ਲਈ ਚਲ ਕਰਨਾ। ਉਸ ਤੋਂ ਬਾਅਦ ਫਿਰ ਸੁਗਦੀ ਮਿਲੀ ਜਿਵੇਂ ਗੁਰੂ ਨੂੰ ਪਾਵਾ। ਰਾਮ ਕੀ ਮਹਲਾ ਪਿਤਾਮ ਦੇ ਕੋਲ ਸਤਿਗੁਰ ਪ੍ਰਸ਼ਾਦ ਅਨੰਦ ਪਿਆ Thank you.